ਕਬੀਰਾ ਧੂੜ ਸਕੇਲ ਕੈ।
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਧੂੜ ਇਕੱਠੀ ਕਰਕੇ ਪੰਜਾਂ ਤੱਤਾਂ ਦੀ
ਪੁੜੀਆ ਬਾਂਧੀ ਦੇ,
ਜਿਵੇਂ ਪੁੜੀ ਬੰਨੀ ਹੁੰਦੀ ਹੈ, ਜਿਵੇਂ ਪੁੜੀਆਂ ਬੰਨੀਆਂ ਹੁੰਦੀਆਂ, ਦੇਹ ਬੰਨੀ ਹੈ ਮਹਾਰਾਜ ਜੀ ਨੇ ਪੰਜਾਂ ਤੱਤਾਂ ਰੂਪੀ ਮਿੱਟੀ ਨੂੰ ਇਕੱਠੀ ਕਰਕੇ।
ਦਿਵਸ ਚਾਰ ਕੋ ਵੇਖਣਾ,
ਇਹ ਚਾਰ ਦਿਨ ਦਾ ਦੇਖਣਾ ਇੱਕ ਤਮਾਸ਼ੇ ਮਾਤਰ ਹੀ ਹੈ, ਇਸ ਨੂੰ ਸੱਚਾ ਨਾ ਸਮਝੋ। ਇਹ ਤਮਾਸ਼ਾ ਰੂਪ ਹੀ ਹੈ, ਦੇਖਣ ਮਾਤਰ ਹੀ ਹੈ ਜੋ ਕੋਈ ਦਿਸ ਰਿਹਾ ਹੈ, ਇਹਨੂੰ ਸੱਚ ਜਾਣ ਕੇ ਨਾ ਵੇਖਣਾ ਕਰੋ।
ਅੰਤ ਖੇ ਕੀ ਖੇ,
ਅੰਤ ਨੂੰ ਇਹ ਪੰਜਾਂ ਤੱਤਾਂ ਦੀ ਮਿੱਟੀ ਚੋਂ ਬਣੀ ਹੋਈ ਦੇਹ ਹੈ, ਤੇ ਅੰਤ ਵੇਲੇ ਵੀ ਇਹ ਖੇ ਫੇਰ ਮਿੱਟੀ ਹੋ ਜਾਂਦੀ ਹੈ।
ਕਬੀਰ ਸੂਰਜ ਚਾਂਦ ਕੈ,
ਸਾਹਿਬ ਕਬੀਰ ਜੀ ਕਹਿੰਦੇ ਸੂਰਜ ਦੇ ਤੇ ਚੰਦਰਮਾ ਦੇ ਅੰਦਾਜ਼ੇ ਅਨੁਸਾਰ ਕਈ ਚੰਦਰਮਾ ਦੇ ਚੜ੍ਹਾਅ ਹਿਸਾਬ ਨਾਲ ਪੱਖਾਂ ਚ ਜੰਮੇ ਹੈ, ਕਈ ਸੂਰਜ ਦੇ ਦਿਨੇ ਹਿਸਾਬ ਨਾਲ ਜੰਮੇ ਹਨ।
ਉਦੈ ਪਹੀ ਸਭ ਦੇ,
ਕਈ ਕਹਿੰਦੇ ਮੇਰਾ ਮੁੰਡਾ ਸੂਰਜ ਵਰਗਾ ਜੰਮਿਆ, ਕੋਈ ਕਹਿੰਦੇ ਚੰਦ ਵਰਗਾ ਮੇਰਾ ਪੁੱਤ ਹੈ। ਇਸ ਪ੍ਰਕਾਰ ਨਾਂ ਰੱਖੇ ਹੋਏ ਹੈ ਲੋਕਾਂ ਦੇ, ਇਹ ਸੂਰਜ ਵਾਂਗੂ ਚੰਦਰਮਾ ਵਾਂਗੂ ਜਿਵੇਂ ਚੜ੍ਹਦੇ ਹੈ, ਐ ਜਿਹਨਾਂ ਦੀਆਂ ਕੁਲਾਂ ਚ ਸੰਤਾਨ ਨਹੀਂ ਸੀ ਹੁੰਦੀ, ਇਹ ਸਾਰੀਆਂ ਦੇਹਾਂ ਪੈਦਾ ਹੋਈਆਂ ਹਨ। ਕਬੀਰ ਸੂਰਜ ਚਾਂਦ ਕੈ, ਸੂਰਜ ਨਹੀਂ ਤਮੋ ਗੁਣੀ ਕਈ, ਤੇ ਕਈ ਚੰਦਰਮਾ ਨਹੀਂ ਸਤੋ ਗੁਣੀ,
ਉਹਦਾ ਭਈ ਸਭ ਦੇ,
ਇਹ ਸਾਰੀਆਂ ਦੇਹਾਂ ਪੈਦਾ ਹੋਈਆਂ ਹਨ। ਕੋਈ ਬਰਾਗ ਵਾਲੇ ਹਨ, ਕੋਈ ਅਪਰੋਹ ਗਿਆਨ ਵਾਲੇ ਹਨ, ਕਈ ਤਾਮਸੀ ਹਨ ਤੇ ਕਈ ਸਾਂਤਕੀ ਹਨ।
ਉਹਦਾ ਭਈ ਸਭ ਦੇ,
ਇਹ ਦੇਹਾਂ ਸਾਰੀਆਂ ਪੈਦਾ ਹੋਈਆਂ ਚੰਦ ਸੂਰਜ ਦੇ ਚੜ੍ਹਨ ਵਾਂਗੂ।
ਗੁਰ ਗੋਬਿੰਦ ਕੇ ਬਿਨ ਮਿਲੇ,
ਗੁਰੂ ਦੁਆਰਾ ਗੋਬਿੰਦ ਪਰਮੇਸ਼ਵਰ ਦੇ ਨਾਲ ਮਿਲੇ ਤੋਂ ਬਿਨਾਂ, ਸੱਚੇ ਪਾਤਸ਼ਾਹ ਦੇ ਨਾਲ ਮਿਲਾਪ ਹੋਏ ਤੋਂ ਬਿਨਾਂ,
ਪਲਟ ਭਈ ਸਭ ਖੇ,
ਉਲਟ ਕਰਕੇ ਫੇਰ ਮਿੱਟੀ ਹੋ ਗਈ ਹੈ ਦੇਹਾਂ ਜਿਨ੍ਹਾਂ ਨੂੰ ਚੰਦ ਸੂਰਜ ਨਾਮ ਮੰਨਿਆ ਸੀ, ਚੰਦ ਤੇ ਸੂਰਜ ਦੀ ਨਿਆਈ ਜਿਨ੍ਹਾਂ ਨੂੰ ਪਿਆਰੇ ਪੁੱਤਰ ਮੰਨਿਆ ਹੋਇਆ ਸੀ।
ਜਹ ਅਨਭਉ ਤਹ ਭੈ ਨਹੀਂ,
ਜਿੱਥੇ ਕਬੀਰ ਜੀ ਕਹਿੰਦੇ ਅਨਭਉ ਯਥਾਰਥ ਗਿਆਨ ਹੈ ਨਾ ਸਰੂਪ ਦਾ, ਉੱਥੇ ਕਾਲ ਦਾ ਭੈ ਨਹੀਂ ਹੈ ਕਿਸੇ ਪ੍ਰਕਾਰ ਵੀ।
ਜਹ ਭਉ ਤਹ ਹਰ ਨਾ,
ਜਿੱਥੇ ਸਾਧ ਸੰਗਤ ਜੀ ਭੈ ਹੈ ਸੰਸਾਰ ਦਾ, ਉੱਥੇ ਹਰੀ ਦੀ ਪ੍ਰਾਪਤੀ ਨਹੀਂ ਹੈ। ਜਿੱਥੇ ਹਰੀ ਹੈ ਉੱਥੇ ਕਾਲ ਦਾ ਭੈ ਨਹੀਂ ਹੈ।
ਕਹੋ ਕਬੀਰ ਵਿਚਾਰ ਕਰ,
ਜਦੋਂ ਹਰੀ ਦੀ ਪ੍ਰਾਪਤੀ ਹੋ ਜੇ ਫੇਰ ਸੱਤ ਪ੍ਰਕਾਰ ਦਾ ਕੋਈ ਭੈ ਨਹੀਂ ਰਹਿੰਦਾ। ਇਹ ਸਾਹਿਬ ਕਬੀਰ ਜੀ ਕਹਿੰਦੇ ਸੀ ਵਿਚਾਰ ਕੇ ਦੱਸਿਆ ਹੈ।
ਸੰਤ ਸੁਣੋ ਮਨ
ਮਾਨ, ਮਨ ਦੇ ਵਿੱਚ ਸੁਣ ਕੇ ਧਾਰਨ ਕਰੋ, ਗ੍ਰਹਿਣ ਕਰੋ। ਜਦੋਂ ਹਰੀ ਪ੍ਰਗਟ ਹੁੰਦਾ ਕੋਈ ਡਰ ਨਹੀਂ ਰਹਿੰਦਾ ਹੈ। ਜਿੰਨਾ ਚਿਰ ਭੈ ਦੁਨੀਆਂ ਦਾ ਉਹਨਾਂ ਚਿਰ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੋਈ।
ਕਬੀਰ ਜਿਨਹੋ ਕਿਛੂ ਜਾਣਿਆ ਨਹੀਂ,
ਕਬੀਰ ਸਾਹਿਬ ਜੀ ਕਹਿੰਦੇ ਜਾਂ ਤਾਂ ਅਗਿਆਨੀ ਜਿੰਨਾ ਚਿਰ ਮੌਤ ਨਹੀਂ ਆਉਂਦੀ ਉਹਨਾਂ ਚਿਰ ਆਪ ਨੂੰ ਸੁਖੀ ਮੰਨਦੇ ਹੈ, ਤੇ ਜਾਂ ਬ੍ਰਹਮ ਗਿਆਨੀ ਉਹ ਮੌਤ ਨੂੰ ਵੀ ਜਿੱਤ ਕੇ ਸੁਖੀ ਰਹਿੰਦੇ ਹਨ ਸਦਾ ਵਾਸਤੇ।
ਕਬੀਰ ਜਿਨਹੋ ਕਿਛੂ ਜਾਣਿਆ,
ਕਬੀਰ ਜੀ ਕਹਿੰਦੇ ਜਿਨ੍ਹਾਂ ਨੂੰ ਕੁਛ ਵੀ ਜੀਵ ਦੇ ਸਰੂਪ ਨੂੰ, ਈਸ਼ਵਰ ਦੇ ਸਰੂਪ ਨੂੰ, ਮਾਇਆ ਦੇ ਸਰੂਪ ਨੂੰ, ਜਗ ਦੇ ਅੰਦਰ ਕੋਈ ਵੀ ਕਿਸ ਵਾਤ ਆਏ ਕੁਝ ਨਹੀਂ ਸਮਝ ਆਈ, ਜੇ ਅਗਿਆਨੀ ਹਨ।
ਤਿੰਨ ਸੁਖ ਨੀਂਦ ਵਿਹਾ,
ਉਹ ਲੰਮੀਆਂ ਤਾਣ ਕੇ ਪੈ ਰਹਿੰਦੇ ਸੁਖ ਨਾਲ ਨੀਂਦ ਵਿੱਚ, ਆਪਣੀ ਉਮਰ ਇਸ ਪ੍ਰਕਾਰ ਵਿਹਾਰ ਬਤੀਤ ਕਰਦੇ ਹਨ।
ਹਮਹੋ ਜੋ ਬੂਝਾ ਬੂਝਣਾ,
ਜਿਹੜਾ ਅਸੀਂ ਬੁੱਝਣੇ ਯੋਗ ਗੁਰਾਂ ਦੇ ਪਾਸੋਂ ਉਪਦੇਸ਼ ਬੁੱਝਣਾ ਹੈ ਕਿ ਜੀਵ ਦਾ ਸਰੂਪ ਕੀ ਹੈ, ਈਸ਼ਰ ਦਾ ਸਰੂਪ ਕੀ ਹੈ। ਬੁੱਝਣੇ ਯੋਗ ਤੁੰਗ ਪਦਾ ਲੱਖ ਅਰਥ, ਸਮਝਣੇ ਯੋਗ ਜੋ ਤਤ ਪਦਾ ਲੱਖ ਅਰਥ।
ਪੂਰੀ ਪਰੀ ਬਲਾ,
ਜਿੰਨਾ ਚਿਰ ਪ੍ਰਾਪਤ ਨਹੀਂ ਹੁੰਦਾ ਉਹਨਾਂ ਚਿਰ ਬਲਾ ਹੀ ਗਲ ਪਈ ਹੋਈ ਹੈ, ਦੁਖੀ ਰਹੀ ਦਾ ਹੈ। ਜਿਵੇਂ ਫਰੀਦ ਨੇ ਕਿਹਾ ਜਿੱਦਾਂ ਨਾਲਾ ਕੱਪਿਆ ਜੇ ਗੱਲ ਕੱਪੇ ਚੁੱਖ, ਪਵਨ ਇੱਤੀ ਮਾਮਲੇ ਸਹਨ ਇੱਤੀ ਦੁੱਖ। ਇਸੇ ਪ੍ਰਕਾਰ ਕਬੀਰ ਜੀ ਕਹਿੰਦੇ ਬਲਾ ਹੀ ਗਲ ਪਈ ਹੋਈ ਹੈ, ਜਿੰਨਾ ਚਿਰ ਅਜੇ ਸਮਝਣ ਸਮਝਾਉਣ ਚ ਪਏ ਹੋਏ ਹਾਂ। ਇਸੇ ਪ੍ਰਕਾਰ
ਕਬੀਰ ਜਿਨਹੋ ਕਿਛੂ ਜਾਣਿਆ,
ਕਬੀਰ ਜੀ ਕਹਿੰਦੇ ਬ੍ਰਹਮ ਗਿਆਨ ਕਰਕੇ ਜਿਨ੍ਹਾਂ ਨੂੰ ਸੰਸਾਰ ਨੂੰ ਕੁਛ ਕਰਕੇ ਵੀ ਨਹੀਂ ਜਾਣਿਆ, ਮਿੱਥਿਆ ਹੀ ਜਾਣ ਲਿਆ, ਨਿਸ਼ਚੇ ਕਰ ਲਿਆ ਕੋਈ ਚੀਜ਼ ਨਹੀਂ ਪਾਰ ਬ੍ਰਹਮ ਤੋਂ ਬਗੈਰ,
ਤਿੰਨ ਸੁਖ ਨੀਂਦ ਬਿਹਾਰ,
ਉਹਨਾਂ ਨੂੰ ਆਤਮਾਨੰਦ ਸੁਖ ਦੀ ਪ੍ਰਾਪਤੀ ਹੈ, ਅਵਿਦਿਆ ਰੂਪੀ ਨੀਂਦ ਉਹਨਾਂ ਦੀ ਬਤੀਤ ਹੋ ਚੁੱਕੀ ਹੈ, ਮੁੱਕ ਚੁੱਕੀ ਹੈ।
ਹਮਹੋ ਜੋ ਬੂਝਾ ਬੂਝਣਾ,
ਅਸੀਂ ਜਿਹੜਾ ਬੂਝ ਸਮਝ ਨੂੰ ਸਰਵਣ ਗਿਆਨ ਦੁਆਰਾ ਮੰਨਣ ਦੁਆਰਾ ਬੁੱਝਣਾ ਹੈ।
ਪੂਰੀ ਪਰੀ ਬਲਾਏ,
ਜਿੰਨਾ ਚਿਰ ਪਰਮੇਸ਼ਰ ਦੀ ਸਖਿਆਤਾ ਨਹੀਂ ਹੁੰਦੀ ਉਹਨਾਂ ਚਿਰ ਬਲਾ ਹੀ ਗਲ ਪਈ ਹੋਈ ਨੇ, ਦੁੱਖ ਹੀ ਪਿਆ ਰਿਹਾ ਨਾ, ਇਹ ਬਲਾਵਾਂ ਚ ਪਏ ਹੋਏ ਆ। ਕਦੇ ਅਵਿਦਿਆ ਚਿੰਬੜੀ ਰਹਿੰਦੀ ਹੈ, ਕਦੇ ਮਾਇਆ ਆਪਦੀ ਪ੍ਰਭਤਾ ਵਿਖਾ ਕੇ ਚਿੰਬੜੀ ਰਹਿੰਦੀ ਹੈ, ਪਰ ਅਨੰਤਾ ਕਬੀਰ ਨਹੀਂ ਪਾਇਆ ਨਾ ਜਿਸ ਨੂੰ ਸਾਰੀ ਦੁਨੀਆਂ ਪਈ ਤਰਸਦੀ ਹੈ। ਇਹ ਔਕੜ ਵੇਲੇ ਭਾਵੇਂ ਬਚਨ ਕਹੇ ਹਨ।
ਕਬੀਰ ਮਾਰੇ ਬਹੁਤ ਪੁਕਾਰਿਆ,
ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਮਾੜੇ ਆਦਮੀ ਹੁੰਦੇ ਆ ਉਹ ਬਾਲੀਆਂ ਲਿਲਕਣੀਆਂ ਕੱਢਦੇ ਆ, ਬਾਲੀਆਂ ਰੌਲਾ ਪਾਉਂਦੇ ਹਨ ਕਮਜ਼ੋਰ ਆਦਮੀ।
ਪੀਰ ਪੁਕਾਰੇ ਔਰ
ਇਹ ਪੀਰ ਦਾ ਜਿਹੜਾ ਬੋਲਣਾ ਉਹ ਹੋਰ ਹੀ ਹੁੰਦਾ ਹੈ। ਇਹ ਜਿਹੜੇ ਮਾੜੇ ਧਾਰਨਾ ਤੋਂ ਹੀਣੇ ਹੈ, ਜਿਨ੍ਹਾਂ ਨੇ ਆਪ ਕਮਾਈ ਨਹੀਂ ਕੀਤੀ, ਵਿਦਵਾਨ ਬਣ ਜਾਂਦੇ ਆ, ਬਾਹਲੀਆਂ ਪੁਕਾਰਾਂ ਕਰਦੇ ਹੁੰਦੇ ਵੀ ਐਂ ਕਰੋ, ਤੁਹਾਡੇ ਤਾਂ ਮੈਂ ਇਹ ਕਹਿੰਦਾ ਤੁਹਾਡੇ ਜੁੰਮੇ ਆ, ਤੁਹਾਨੂੰ ਇਹ ਸਮਝਣਾ ਪਊਗਾ। ਇਉਂ ਲੋਕਾਂ ਦੇ ਉੱਤੇ ਸਾਰੇ ਦੋਸ਼ ਰੋਪੀ ਜਾਂਦੇ ਆ, ਆਪ ਵੱਖਰੇ ਬਣੇ ਰਹਿੰਦੇ ਆ। ਇਉਂ ਮਾੜੇ ਲੋਕ ਕਮਾਈ ਤੋਂ ਹੀਣੇ ਜਿਹੜੇ ਲੋਕ ਹੈ, ਮਾੜੇ ਪੁਕਾਰਾਂ ਕਰਨ ਚ ਲੋਕਾਂ ਦੇ ਸਿਰ ਸਾਰਾ ਜਿੰਨਾ ਭਾਰ ਹੈ ਬੋਝ ਪਾਉਣ ਤੇ ਲੱਗੇ ਰਹਿੰਦੇ ਹਨ।
ਪੀਰ ਪੁਕਾਰ
ਜੋ ਪੀਰ ਸਤਿਗੁਰੂ ਜੀ ਹੈ ਉਹਨਾਂ ਦਾ ਪੁਕਾਰ ਬੋਲਣਾ ਹੋਰ ਤਰ੍ਹਾਂ ਹੀ ਹੈ। ਸਾਹਿਬ ਕਬੀਰ ਜੀ ਕਹਿੰਦੇ ਹਨ
ਲਾਗੀ ਚੋਟ ਮਰਮ ਕੀ,
ਉਹਨਾਂ ਦੀ ਜਿਨ੍ਹਾਂ ਨੂੰ ਇੱਕ ਚੋਟ ਸ਼ਬਦ ਦੀ ਮਰਮ ਨਰਮ ਸਥਾਨ ਦੇ ਵਿੱਚ ਦਿਲ ਦੇ ਵਿੱਚ ਲੱਗ ਗਈ ਹੈ ਪ੍ਰੇਮ ਦੀ,
ਰਹਿਓ ਕਬੀਰਾ ਠਾਉ,
ਕਬੀਰ ਜੀ ਕਹਿੰਦੇ ਉਹ ਤਾਂ ਥਾਂ ਹੀ ਰਹਿ ਗਏ, ਫੇਰ ਹਿੱਲਣ ਜੋਗੀ ਰਹੇ, ਵਿਦਿਆ ਉਹਨਾਂ ਦੀ ਨਾਸ ਹੋ ਗਈ, ਸਰੂਰ ਰੂਪੀ ਥਾਂ ਚ ਇਸਤ ਹੋ ਕੇ ਪ੍ਰਾਪਤ ਇਸਤ ਹੋ ਗਏ ਹਨ, ਥਾਂ ਹੀ ਰਹਿ ਗਏ, ਕਾਲ ਨਹੀਂ ਪਹੁੰਚ ਸਕਦਾ ਉਹਨਾਂ ਨੂੰ, ਐਸੇ ਸਰੂਪ ਦੀ ਸਖਿਆਤਾ ਹੋ ਗਈ ਹੈ, ਇੱਕੇ ਸ਼ਬਦ ਦੀ ਚੋਟ ਦੇ ਨਾਲ ਨਿਹਾਲ ਹੋ ਗਏ।
ਕਬੀਰ
ਇਹ ਗੁਰਾਂ ਦਾ ਬੋਲਣਾ,
ਕਬੀਰ
ਇੱਕ ਬਾਰ ਸਜਾਇਆ,
ਕਬੀਰ ਚੋਟ ਸੁਹੇਲੀ ਸੇਲ ਕੀ,
ਕਬੀਰ ਸਾਹਿਬ ਜੀ ਕਹਿੰਦੇ ਆ ਜਿਹੜੀ ਸੇਲੇ ਨੂੰ ਕਿਸੇ ਨੂੰ ਸਹਾਰਨਾ ਹੈ ਨਾ, ਇਹ ਸੁਖਾਲੀ ਚੋਟ ਹੈ।
ਲਾਗਤ ਲੈ ਉਸਾ,
ਜਦੋਂ ਕੋਈ ਸੇਲਾ ਵਰਸ਼ਾ ਮਾਰੇ ਉਹ ਲੈਂਦਿਆਂ ਹੋਇਆ ਲੱਗਦਿਆਂ ਹੋਇਆ ਫੌਕਾ ਲੈ ਸਕੀਦਾ ਹੈ, ਇੰਨਾ ਫਰਕ ਹੈ ਉਸਦਾ।
ਚੋਟ ਸਹਾਰਾ ਸ਼ਬਦ ਕੀ,
ਪਰ ਸਤਿਗੁਰੂ ਦੇ ਸ਼ਬਦ ਦੀ ਜਿਹੜਾ ਚੋਟ ਨੂੰ ਸਹਾਰਨਾ ਕਰੇ ਧਾਰਨ ਕਰੇ,
ਦਾਸ ਗੁਰੂ ਮੈਂ ਦਾਸ,
ਉੱਥੇ ਹੰਗਤਾ ਦੇ ਨਾਲ ਹੌਕਾ ਵੀ ਨਹੀਂ ਲਿਆ ਜਾ ਸਕਦਾ, ਇਹ ਹਉਮੈ ਛੱਡਣੀ ਪੈਂਦੀ ਹੈ ਉਸ ਗੁਰੂ ਦਾ। ਉਹ ਭਾਈ ਗੁਰੂ ਰੂਪ ਹੈ, ਮੈਂ ਉਹਦਾ ਸੇਵਕ ਹੈ, ਇਹ ਕਬੀਰ ਦੀ ਨਿਮਰਤਾ ਦੇ ਨਾਲ ਕਿਹਾ। ਸ਼ਬਦ ਦੀ ਚੋਟ ਸਹਾਰਨੀ ਚਾਹੀਦੀ ਹੈ, ਜਿਵੇਂ ਸ਼ਬਦ ਗੁਰੂ ਸਾਹਿਬ ਦੇ ਉਚਾਰਨੇ ਕਰਕੇ ਪੰਜਾਂ ਪਿਆਰਾਂ ਨੂੰ ਸੀਸ ਦੇ ਦਿੱਤੇ ਸੀ, ਕੋਈ ਇਹ ਨਹੀਂ ਸੀ ਖਿਆਲ ਕੀਤਾ ਕਿ ਆਪ ਸਿਰ ਕਿਉਂ ਮੰਗਦੇ ਹੋ। ਸ੍ਰੀ ਗੁਰੂ ਨਾਨਕ ਸਾਹਿਬ ਜੀ ਜੋ ਸਿੱਖੀ ਪਰਖੀ ਹੈ, ਜਦੋਂ ਕਹੇ ਸਿੱਖ ਹੈ ਪੰਜ ਕੁਦਕੇ ਮਾਰਾ ਲਾਇਆ ਕਰਨ, ਸਾਰੇ ਕੁਦਕੇ ਵੱਜਣ ਤੋਂ ਭੱਜ ਨਿਕਲੇ, ਗੁਰੂ ਅੰਗਦ ਸਾਹਿਬ ਜੀ ਕਾਇਮ ਰਹੇ, ਤੇ ਮੁਰਦੇ ਖਾਣ ਤੱਕ ਜਦੋਂ ਪਰਖ ਕੀਤੀ ਤੇ ਮੁਰਦੇ ਦੇ ਦਾਲੇ ਫਿਰਨ ਲੱਗ ਗਏ। ਹਜ਼ੂਰ ਨੂੰ ਪੁੱਛਿਆ ਕਿਉਂ ਫਿਰਦੇ ਹੋ, ਕਹਿਣ ਲੱਗੇ ਸੱਚੇ ਪਾਤਸ਼ਾਹ ਆ ਗਿਆ ਕਿਸ ਪਾਸਿਓਂ, ਮਹਾਰਾਜ ਕਹਿੰਦੇ ਪੈਰਾਂ ਤੋਂ ਲਾ ਕੇ ਸਿਰ ਤਾਂ ਹੀ ਛਕੋ। ਜਦੋਂ ਉੱਤੋਂ ਬਸਤਰ ਚੱਕਿਆ ਕੜਾਹ ਪ੍ਰਸ਼ਾਦ ਦੇਖਿਆ, ਭਾਈ ਬੁੱਢਾ ਸਾਹਿਬ ਜੀ ਤੇ ਭਾਈ ਸਧਾਰਨ ਜੀ ਤੇ ਭਗੀਰਥ, ਇਹ ਤਿੰਨੇ ਸਿੱਖ ਝਾੜੀਆਂ ਦੇ ਓਹਲੇ ਖੜੇ ਸਨ, ਇਹਨਾਂ ਨੂੰ ਆ ਕੇ ਦਰਸ਼ਨ ਕੀਤੇ, ਫਿਰ ਸਾਰੀ ਖੇਲ ਨੂੰ ਅਲੋਪ ਕਰਤਾ ਸੱਚੇ ਪਾਤਸ਼ਾਹ ਨੇ। ਇਸ ਪ੍ਰਕਾਰ ਸ਼ਬਦ ਦੀ ਚੋਟ ਨੂੰ ਜਿਹੜਾ ਸਹਾਰ ਲਵੇ,
ਦਾਸ ਗੁਰੂ ਮੈਂ
ਦਾਸ, ਉਸ ਗੁਰੂ ਦਾ ਮੈਂ ਸੇਵਕ ਹਾਂ।
ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ,
ਕੋਈ ਮੁੱਲਾ ਬਾਂਗ ਦਿੰਦੇ ਹੋਏ ਨੂੰ ਵੇਖ ਕੇ ਕਹਿੰਦੇ ਨੇ ਹੇ ਮੁੱਲਾ ਮੁਨਾਰੇ ਤੇ ਚੜ੍ਹ ਕੇ ਕੀ ਕਰਦਾ ਹੈ,
ਸਾਈ ਨਾ ਬਹਿਰਾ ਹੋ।
ਇਹ ਤਾਂ ਮੁਸਲਮਾਨਾਂ ਦੇ ਮਰਜ਼ ਚ ਲਿਖਿਆ ਵੀ ਜਿੰਨੀ ਉੱਚੀ ਆਵਾਜ਼ ਨਾਲ ਖੁਦਾ ਨੂੰ ਯਾਦ ਕਰੀਏ ਖੁਦਾ ਖੁਸ਼ ਹੁੰਦਾ, ਇਹ ਕੁਰਾਨ ਵਿੱਚ ਲਿਖਿਆ ਹੋਇਆ। ਹਿੰਦੂਆਂ ਦਾ ਵੀ ਜਿੰਨਾ ਚੁੱਪ ਕਰਕੇ ਜਪੀਏ, ਕਹੂੰ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਹੂੰ ਹੋਏ ਕਿ ਤੁਰਕਾ ਪੁਕਾਰੇ ਵਾਂਗ ਦੇਤ ਹੋ, ਇਹ ਕਹਿੰਦੇ ਗੁਪਤ ਜਪਣੀ ਚਾਹੀਦੀ ਹੈ। ਮੁਸਲਮਾਨ ਕਹਿੰਦੇ ਜ਼ੋਰ ਦੀ ਆਵਾਜ਼ ਮਾਰਨੀ ਚਾਹੀਦੀ ਹੈ। ਕਬੀਰ ਸਾਹਿਬ ਕਹਿੰਦੇ ਹਨ
ਕਬੀਰ ਮੁੱਲਾ ਮੁਨਾਰੇ,
ਮੁੱਲਾ ਮੁਨਾਰੇ ਤੇ ਚੜ੍ਹ ਕੇ ਕੰਨਾਂ ਚ ਉਂਗਲਾਂ ਲੈ ਕੇ ਅੱਲਾਹੂ ਅਕਬਰ ਅੱਲਾਹੂ ਅਕਬਰ ਹਜ਼ਰਤ ਸਲਾਹ ਹਜ਼ਰਤ ਫਲਾਹ, ਇਹ ਟੱਪੇ ਛੇ ਛੇ ਵਾਰੀ ਬੋਲਦਾ ਹੈ, ਇਹ ਬਾਂਗ ਦੇ ਟੱਪੇ ਹਨ ਜੀ। ਇਸ ਤਰ੍ਹਾਂ ਤੂੰ ਕਹਿੰਦੇ ਹਨ
ਸਾਈ ਨਾ ਬਹਿਰਾ,
ਉਹ ਸਾਈ ਕੋਈ ਬੋਲਾ ਥੋੜੋ ਹੋਇਆ ਹੈ, ਰੱਬ ਬੋਲਾ ਹੈ ਤੂੰ ਉਹਨੂੰ ਹਾਕਾ ਮਾਰਦਾ ਉੱਚੀ ਚੜ ਕੇ ਮਨਾਰੇ ਦੇ ਉੱਤੇ
ਜਾਂ ਕਾਰਨ ਤੂੰ ਵਾਂਗ ਦੇ
ਜਿਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਤੂੰ ਵਾਂਗਾ ਦਿੰਦਾ ਹੈ
ਦਿਲ ਹੀ ਭੀਤਰ ਜੋ
ਉਹ ਉਸਨੂੰ ਦਿਲ ਦੇ ਵਿੱਚ ਜੋ ਦੇਖਣਾ ਕਰ ਤੇਰੇ ਹਿਰਦੇ ਦੇ ਅੰਦਰ ਹੀ ਹੈ ਤੇਰਾ ਸਾਖੀ ਰੂਪ ਆਤਮਾ ਹੈ ਤੂੰ ਬਾਹਲਾ ਉੱਚੀ ਆਵਾਜ਼ਾਂ ਦੇ ਕੇ ਕਿਉਂ ਮਾਰਦਾ ਹਾਕਾ ਬੋਲਾ ਨੀ ਉਹ ਤਾਂ ਅੰਤਰਜਾਮੀ ਹੈ ਘੜ ਘੜ ਕੇ ਅੰਤਰ ਕੀ ਜਾਣਤ
ਇਹ
ਪਖੰਡ ਦਾ ਖੰਡਨ ਕਰ ਰਹੇ ਹਨ
ਸੇਖ ਸਬੂੜੀ ਬਾਹਰ
ਕੋਈ ਕਹਿੰਦੇ ਅਸੀਂ ਸ਼ੇਖ ਜਾਤੀ ਵਾਲੇ ਹਾਂ ਮੁਸਲਮਾਨਾਂ ਦੇ ਚਾਰ ਜਾਤੀਆਂ ਹਨ ਪਠਾਨ ਮੁਗਲ ਸੱਜਦ ਤੇ ਸੇਖ ਸੇਖ ਬ੍ਰਾਹਮਣਾਂ ਦੀ ਨਿਆਈ ਹੁੰਦੇ ਹਨ ਅੱਜ ਕੱਲ ਤਾਂ ਭਰਾਈਆਂ ਨੂੰ ਲੋਕ ਕਹਿੰਦੇ ਹਨ ਸ਼ੇਖ ਸਾਹਿਬ ਕਬੀਰ ਜੀ ਕਹਿੰਦੇ ਹਨ
ਸੇਖ ਸਬੂਰੀ ਬਾਹਰ
ਇਹ ਭਾਈ ਆਪਣੇ ਆਪ ਨੂੰ ਸ਼ੇਖ ਬਿਰਧ ਜਾਤੀ ਵਾਲਾ ਮੰਨਦੇ ਹੋ ਤੇ ਸੰਤੋਖ ਹੈ ਨੀ ਚਿੱਤ ਚ ਜਿਨ੍ਹਾਂ ਚ ਸੰਤੋਖ ਤੋਂ ਬਗੈਰ ਆਪਣੇ ਆਪ ਨੂੰ ਸ਼ੇਖ ਬਿਰਧ ਜਾਤੀ ਵਾਲਾ ਜੇ ਕਹਾ ਲਿਆ
ਕਿਆ ਹਜ ਕਾਬੇ ਜਾ
ਤੇ ਜੇ ਕਰਕੇ ਕਾਜੇ ਦੇ ਕਾਬੇ ਦੇ ਹਜ ਕਰਨ ਵਾਸਤੇ ਮੱਕਾ ਸ਼ਹਿਰ ਦਾ ਨਾਮ ਹੈ ਉਸ ਮੰਦਰ ਦਾ ਨਾਮ ਕਾਬਾ ਹੈ ਉਹਦੇ ਹਜ ਕਰਨ ਵਾਸਤੇ ਉੱਥੇ ਜਾ ਕੇ ਸ਼ਿਵ ਲਿੰਗ ਹੈ ਕਾਲਾ ਉਸ ਨੂੰ ਚੁੰਮਦੇ ਹੈ ਲੋਕ ਉਹ ਚੁੰਮ ਕਰਕੇ ਕਹਿੰਦੇ ਹੈ ਕਿ ਪਹਿਲਾਂ ਚਿੱਟਾ ਪੱਥਰ ਸੀ ਸੰਖ ਮਾਰ ਮਾਰ ਅੱਗੇ ਸਾਡੇ ਗੁਨਾਹਾਂ ਨੂੰ ਲੈ ਕੇ ਕਾਲਾ ਹੋ ਗਿਆ ਇਸ ਪ੍ਰਕਾਰ ਇਹ ਕਹਿੰਦੇ ਹਨ ਉਹਦੇ ਚੁੰਮ ਕਰਕੇ ਜਿਹੜਾ ਆਉਂਦੇ ਹੈ ਜਿਹੜਾ ਉੱਥੇ ਪਾਣੀ ਪਾ ਕੇ ਥੱਲੇ ਡੁੱਲਦਾ ਹੈ ਉਹਦੇ ਨਾਲ ਉਜੂ ਕਰਦੇ ਹੈ ਫਿਰ ਇੱਕ ਪਹਾੜੀ ਹੈ ਮੀਲ ਕਿਤੇ ਉੱਥੋਂ ਇੱਕ ਉਹ ਸੱਜਦ ਉਹ ਝੰਡੀ ਦਿੰਦਾ ਹੈ ਜਿਹਨੂੰ ਝੰਡੀ ਦਿਸ ਪਵੇ ਉਹ ਕਹਿੰਦੇ ਸਾਡਾ ਹੱਜ ਪੂਰਾ ਹੋ ਗਿਆ ਇਸ ਪ੍ਰਕਾਰ ਸਾਹਿਬ ਕਬੀਰ ਜੀ ਕਹਿੰਦੇ ਹਨ
ਕਿਆ ਹੱਜ ਕਾਬੇ ਜਾ
ਜੇ ਭਾਈ ਸੰਤੋਖ ਨਹੀਂ ਹੈ ਆਪਣੇ ਆਪ ਨੂੰ ਸ਼ੇਖ ਬਿਰਧ ਜਾਤੀ ਵਾਲਾ ਕਹਾਉਣਾ ਹੈ ਤੇ ਕਾਬੇ ਦੇ ਹੱਜ ਕਰਨ ਵਾਸਤੇ ਜ਼ਿਆਰਤ ਕਰਨ ਵਾਸਤੇ ਗਿਆ ਤੇ ਕੀ ਲਾਭ ਹੋਇਆ ਤੈਨੂੰ ਕੁਝ ਨਾ ਲਾਭ ਹੋਇਆ
ਕਬੀਰ ਜਾ ਕੀ ਦਿਲ ਸਾਬਤ ਨਹੀਂ
ਸਾਹਿਬ ਕਬੀਰ ਜੀ ਕਹਿੰਦੇ ਦਿਲ ਦੀ ਭਾਵਨਾ ਜਿਸ ਦੀ ਸਾਬਤ ਨਹੀਂ ਹੈ ਮਨ ਦੀ ਰਾਸ ਨਹੀਂ ਹੈ ਭਾਵਨਾ ਸਚਿਆਈ ਵਾਲੀ ਨਹੀਂ ਹੈ ਉਸ ਨੂੰ ਖੁਦਾ ਦੀ ਪ੍ਰਾਪਤੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਨਹੀਂ ਹੋ ਸਕਦੀ
ਕਬੀਰ ਅੱਲਾ ਕੀ ਕਰ ਬੰਦਗੀ
ਸਾਹਿਬ ਕਬੀਰ ਜੀ ਕਹਿੰਦੇ ਜਿਸ ਨੂੰ ਅੱਲਾ ਪਾਕ ਕਹਿੰਦੇ ਹਨ ਉਸ ਦੀ ਬੰਦਗੀ ਭਗਤੀ ਕਰ
ਇਹ ਸਿਮਰਤ ਦੁੱਖ ਜਾ
ਜਿਸ ਮਹਾਰਾਜ ਦਾ ਭਜਨ ਕਰਨੇ ਕਰਕੇ ਜੰਮਣ ਮਰਨ ਦਾ ਦੁੱਖ ਅਗਿਆਨ ਦਾ ਦੁੱਖ ਤੇਰਾ ਚਲਿਆ ਜਾਵੇ
ਦਿਲ ਮਹਿ ਸਾਈਂ ਪ੍ਰਗਟ
ਤੇਰੇ ਮਨ ਦੇ ਅੰਦਰੋਂ ਹੀ ਸਾਈਂ ਪਰਮੇਸ਼ਰ ਪ੍ਰਗਟ ਹੋਇਆ
ਬੁਝੇ ਬਲੰਤੀ
ਨਾ ਅੱਗ ਦਾ ਹੈ ਜਿਹੜੀ ਤੇਰੇ ਅੰਦਰ ਕਾਲ ਦੀ ਅੱਗ ਮੱਚ ਰਹੀ ਹੈ ਉਹ ਨਾਮ ਦੇ ਕਰਕੇ ਬੁਝ ਜਾਵੇ ਨਾਮ ਰੂਪੀ ਜਲ ਦੇ ਨਾਲ
ਕਬੀਰ ਜੋਰੀ ਕੀਏ ਜ਼ੁਲਮ ਹੈ
ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਜ਼ਬਰਦਸਤੀ ਬੱਕਰਿਆਂ ਨੂੰ ਛੱਤਰਿਆਂ ਨੂੰ ਮਾਰਦੇ ਹੋ ਇਹ ਬੜਾ ਭਾਰੀ ਭਾਰੀ ਜ਼ੁਲਮ ਕਰ ਰਹੇ ਹੋ
ਕਹਿਤਾ ਨਾਉ ਹਲਾਲ
ਇਹਦਾ ਨਾਉ ਕਹਿੰਦੇ ਹਲਾਲ ਹੱਕ ਕਰਦੇ ਹਾਂ ਅਸੀਂ ਹਲਾਲ ਨਾਉ ਰੱਖਿਆ ਤੁਸੀਂ ਇਸਦਾ
ਦਫ਼ਤਰ ਲੇਖਾ ਮੰਗੀ ਹੈ
ਜਦੋਂ ਵਾਹਿਗੁਰੂ ਦੇ ਦਫ਼ਤਰ ਚ ਤੁਹਾਡੇ ਪਾਸੋਂ ਸਾਹਿਬ ਮੰਗਿਆ ਗਿਆ ਪਰਲੋਕ ਚ
ਲੱਭ ਹੋਏਗੋ ਕੌਣ ਹਵਾ
ਉਦੋਂ ਬੱਕਰੇ ਵਾਂਗੂ ਤੁਹਾਨੂੰ ਵੀ ਜਿਵਾ ਕੀਤਾ ਜਾਵੇਗਾ ਉਦੋਂ ਕੀ ਹਾਲ ਹੋਵੇਗਾ ਸਾਹਿਬ ਜ਼ਰੂਰ ਦੇਣਾ ਪਵੇਗਾ ਜਿਨ੍ਹਾਂ ਜੀਆਂ ਨੂੰ ਮਾਰ ਕੇ ਖਾਣੇ ਹੋ ਤੁਹਾਨੂੰ ਉਹ ਮਾਰ ਮਾਰ ਕੇ ਖਾਣਗੇ ਉਸੇ ਪ੍ਰਕਾਰ
ਕਬੀਰ ਖੂਬ ਖਾਣਾ
ਕਬੀਰ ਜੀ ਕਹਿੰਦੇ ਖੂਬ ਖਾਣਾ ਖਿਚੜੀ ਦਾ ਹੀ ਭਾਈ ਚੰਗਾ ਹੈ
ਜਾ ਮੈਂ ਅੰਮ੍ਰਿਤ ਲੂਣ
ਜਿਸ ਦੇ ਵਿੱਚ ਘਿਓ ਰੂਪ ਅੰਮ੍ਰਿਤ ਪੈ ਜਾਂਦਾ ਤੇ ਲੂਣ ਮਿਲ ਕੇ ਅੰਮ੍ਰਿਤ ਬਣ ਜਾਂਦੀ ਹੈ
ਹੀਰਾ ਰੋਟੀ ਕਾਰਨ
ਇਹ ਭਾਈ ਹੀਰਾ ਸ਼ਿਕਾਰ ਦੀ ਰੋਟੀ ਵਾਸਤੇ ਮਾਸ ਦੀ ਰੋਟੀ ਤਾਂ ਖਾਣੀ ਤਾਂ ਸੁਖਾਲੀ ਲੱਗਦੀ ਹੈ ਖਾ ਲਈ ਦੀ ਹੈ ਤੰਦੂਰਾਂ ਤੇ ਬੈਠ ਕੇ
ਗਲਾ ਕਟਾਵੇ ਕੌਣ
ਪਰ ਗਲ ਕੌਣ ਵਧਾਉਣਾ ਫਿਰ ਇਹ ਗਲ ਵਧਾਉਣਾ ਪਵੇਗਾ ਜਿਵੇਂ ਮਾਸ ਖਾਂਦੇ ਹੋ ਇਵੇਂ ਤੁਹਾਨੂੰ ਵੀ ਆਪਦਾ ਗਲ ਵਧਾਉਣਾ ਪਵੇਗਾ ਇਹ ਤੁਹਾਨੂੰ ਦੰਡ ਮਿਲੇਗਾ ਇਹ ਜ਼ਰੂਰ ਮਿਲੇਗਾ ਇਹ ਸਤਿਗੁਰਾਂ ਦੇ ਵਾਕ ਹੈ ਝੂਠ ਨਾ ਸਮਝੋ
ਕਬੀਰ ਗੁਰ ਲਾਗਾ ਤਬ ਜਾਨੀ ਹੈ
ਕਬੀਰ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਗੁਰੂ ਦਾ ਉਪਦੇਸ਼ ਬੜਾ ਲੱਗ ਗਿਆ ਕਬੀਰ ਜੀ ਕਹਿੰਦੇ ਗੁਰੂ ਸਾਹਿਬ ਦਾ ਉਪਦੇਸ਼ ਲੱਗਾ ਹੋਇਆ ਤਾਂ ਭਾਈ ਜਾਣਿਆ ਜਾਵੇ
ਮਿਟੈ ਮੋਹ ਤਨਤਾ
ਜੇ ਤੁਹਾਡੇ ਅੰਦਰੋਂ ਮੋਹ ਮਿਟ ਜਾਵੇ ਸਰੀਰ ਦੇ ਅੰਦਰ ਆਦੀ ਵਿਆਦੀ ਉਪਾਧੀ ਅਧਿਆਤਮਤਾ ਮਨ ਦੇ ਆਸਰੇ ਹੋਣ ਵਾਲੇ ਕਾਮ ਆਦਿਕ ਆਦਿ ਭੂਤਕ ਤੱਤਾਂ ਦੀਆਂ ਖਿਲਤਾਂ ਦੇ ਵਿਗੜਨੇ ਕਰਕੇ ਵਾਜ ਪਿਤ ਕਫ ਹੋਣ ਵਾਲੇ ਤੇ ਅਧੀ ਦੈਵ ਪ੍ਰੇਤ ਪੀੜਾ ਤੇ ਕਿਸੇ ਨਾਲ ਡਾਂਗ ਛੋਟੇ ਹੋ ਜਾਣ, ਇਹ ਤਿੰਨ ਪ੍ਰਕਾਰ ਦੇ ਤਾਪ ਮਿਟ ਜਾਣ, ਮੋਹ ਮਿਟ ਜਾਵੇ ਸਰੀਰ ਤੋਂ, ਤਾਂ ਗੁਰੂ ਦਾ ਉਪਦੇਸ਼ ਲੱਗਾ ਸਮਝੋ। ਜੇ ਉਹੋ ਜਿਹੀ ਕ੍ਰੋਧੀ ਹੋ, ਉਹੋ ਜਿਹੀ ਭੈੜੇ ਹੋ, ਤੇ ਫਿਰ ਗੁਰੂ ਦਾ ਉਪਦੇਸ਼ ਤੁਹਾਨੂੰ ਕਿੱਥੇ ਲੱਗਾ? ਐਵੇਂ ਝੂਠ ਹੀ ਬੋਲਦੇ ਹੋ।
ਹਰ ਖਸੂਗ ਦਾਜੈ ਨਹੀਂ,
ਜੇ ਚਿੱਤ ਦੇ ਤਾਂ ਹੀ ਪਦਾਰਥ ਆਏ ਤੋਂ ਖੁਸ਼ੀ ਨਾ ਹੋਵੋ, ਇੱਕ ਰਸ ਰਹੋ, ਪਦਾਰਥ ਗਏ ਤੋਂ ਸੋਗ ਨਾ ਹੋਵੇ, ਆਏ ਹਰਖ ਨਾ ਗਏ ਸੋਗ, ਇਹ ਸੋਗ ਰੂਪੀ ਅੱਗ ਤੁਹਾਨੂੰ ਸਾੜ ਨਾ ਸਕੇ। ਜੇ ਕਰਕੇ
ਹਰ ਆਪ ਹੈ
ਭਾਈ, ਤੁਸੀਂ ਗੁਰੂ ਦਾ ਉਪਦੇਸ਼ ਲੱਗਾ ਹੈ, ਤੁਹਾਨੂੰ ਗੁਰੂ ਦਾ ਉਪਦੇਸ਼ ਮਿਲਿਆ ਹੋਇਆ, ਤਾਂ ਫਿਰ ਹਰੀ ਆਪੇ ਆਪ ਤੁਹਾਡੇ ਅੰਦਰ ਪ੍ਰਗਟ ਹੋ ਜਾਵੇਗਾ। ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਵ ਨਿਰੰਤਰ ਸੋਏ ਰੇ।
ਕਬੀਰ ਰਾਮ ਕਹਿਣ ਮਹਿ ਭੇਦ ਹੈ,
ਕਹਿੰਦੇ ਰਾਮ ਕਹਿਣ ਚ ਬੜਾ ਫਰਕ ਹੈ ਭਾਈ।
ਤਾ ਮਹਿ ਏਕ ਵਿਚਾਰ,
ਉਹਦੇ ਵਿੱਚ ਇੱਕ ਤਾਂ ਇਹੋ ਜਿਹਾ ਸਰੂਪ ਦੀ ਵਿਚਾਰ ਹੈ, ਪਰਮੇਸ਼ਰ ਦੀ ਵਿਚਾਰ ਹੋ ਜਾਂਦੀ ਹੈ, ਏਕਤਾ ਹੋ ਜਾਂਦੀ ਹੈ, ਏਕਤਾ ਇਹ ਹੈ।
ਸੋਈ ਰਾਮ ਸਭੈ ਕਹਿ,
ਉਹੀ ਰਾਮ ਦੇ ਤਾਈ ਸਭੈ ਸੰਤ ਭਗਤ ਜਨ ਕਹਿੰਦੇ ਹਨ।
ਸੋਈ ਕੌਤਕ ਹੈ,
ਅਤੇ ਉਹ ਤਮਾਸ਼ਬੀਨ ਵੀ ਜਲਸਿਆਂ ਵਾਲੇ ਵੀ ਨੌਤ ਬੰਦਨਾ ਕਰਦੇ ਰਹਿੰਦੇ ਹੈ, ਉਹਨਾਂ ਨੂੰ ਕੋਈ ਲਾਗ ਨਹੀਂ ਹੈ। ਇਸੇ ਪ੍ਰਕਾਰ ਸੋਈ ਰਾਮ ਸਭੈ ਕਹਿ, ਸੋਈ ਰਾਮ ਸਹਿਤ ਭੈ ਦੇ ਜਿਹੜੇ ਜਿਗਿਆਸੂ ਹੈ ਸਾਰੇ ਕਹਿ ਕੇ ਉਹ ਸਭ ਬ੍ਰਹਮ ਨੂੰ ਦੇਖ ਲੈਂਦੇ ਹਨ।
ਸੋਈ ਕੌਤਕ ਹੈ,
ਤਮਾਸ਼ਬੀਨ ਸੋਈ ਮੰਨੀ ਰਾਮ, ਰੋਟੀ ਰਾਮ, ਮੱਖਣੀ ਰਾਮ, ਦੁੱਧ ਰਾਮ ਨਾਲ ਹੀ ਵਰਤੀ ਰੱਖਦੇ ਹੈ।
ਕਬੀਰ ਰਾਮੈ ਰਾਮ ਕਹੋ,
ਸਾਹਿਬ ਕਬੀਰ ਜੀ ਕਹਿੰਦੇ ਰਮਿਆ ਹੋਇਆ ਜੋ ਰਾਮ ਹੈ ਸਾਰਿਆਂ ਦਾ ਆਤਮਾ, ਉਸ ਨੂੰ ਰਾਮ ਸੁੰਦਰ ਨੂੰ ਉਚਾਰਨਾ ਕਰ।
ਕਹਿਬੇ ਮਾਹੇ ਬਵੇਕ,
ਕਹਿਣੇ ਕਰਕੇ ਭਾਈ ਵਿਵੇਕ ਜੀਵੀ ਸੀ, ਏਕਤਾ ਦਾ ਗਿਆਨ ਪ੍ਰਾਪਤ ਹੋਵੇਗਾ, ਵਾਚਰ ਦਾ ਤਿਆਗ ਕਰਕੇ ਏਕਤਾ ਹੋਵੇਗੀ ਲੱਖ ਅਰਸ ਵਿੱਚ।
ਏਕ ਅਨੇਕ ਹੈ ਮਿਲ ਗਿਆ,
ਇਤਨਾ ਤਾਂ ਭਾਈ ਮੱਖਣੀ ਰਾਮ, ਦੁੱਧ ਰਾਮ, ਮੰਨੀ ਰਾਮ, ਇਹ ਅਨੇਕਾਂ ਪਦਾਰਥਾਂ ਚ ਮਿਲਿਆ ਹੋਇਆ। ਉਹ ਰਾਮ ਮਗਰੋਂ ਨਾਂ ਲੈ ਲੈਂਦੇ, ਮੰਗਦੇ ਚੀਜ਼ਾਂ ਹਨ ਗੀਆਂ, ਮੰਗਦੇ ਹਨ ਚੀਜ਼ਾਂ ਨੂੰ।
ਏਕ ਸਮਾਨਾ,
ਇੱਕ ਮਹਾਂਪੁਰਖ ਐਸੇ ਆ, ਇੱਕ ਅਕਾਲ ਪੁਰਖ ਦਾ ਜਾਪ ਕਰਦੇ ਹੈ, ਉਹਨਾਂ ਚ ਇੱਕ ਬ੍ਰਹਮ ਵਿੱਚ ਹੀ ਸਮਾ ਗਿਆ, ਉਹਨਾਂ ਨੂੰ ਉਦੈਤ ਰੂਪ ਦਾ ਗਿਆਨ ਹੈ। ਕਿਉਂ ਫਰਕ ਹੈ ਮਹਾਰਾਜ ਦਾ ਨਾਮ ਉਚਾਰਨ ਵਿੱਚ?
ਕਬੀਰ ਜਾ ਘਰ ਸਾਧ ਨਾ ਸੇਵੀ,
ਸਹਿਬ ਕਬੀਰ ਜੀ ਕਹਿੰਦੇ ਜਿਸ ਘਰ ਚ ਸਤਸੰਗਤ ਦੀ ਟਹਿਲ ਨਹੀਂ ਹੁੰਦੀ, ਮਹਾਤਮਾ ਦੀ ਕੋਈ ਸੇਵਾ ਨਹੀਂ ਹੁੰਦੀ, ਜਿਸ ਘਰ ਵਿੱਚੋਂ
ਹਰ ਕੀ ਸੇਵਾ ਨਾ,
ਜਿਸ ਥਾਂ ਚ ਹਰੀ ਦੀ ਸੇਵਾ ਭਗਤੀ ਟਹਿਲ ਨਹੀਂ ਹੈ, ਭਜਨ ਬੰਦਗੀ ਨਹੀਂ ਹੈ,
ਘਰ ਮਰਹਟ ਸਾਰਖੇ,
ਉਹ ਤਾਂ ਘਰ ਮਰਹਟ ਮਸਾਣਾ ਦੀ ਨਿਆਈ, ਮਰਨ ਵਾਲਿਆਂ ਦੀ ਹੱਟ ਥਾਂ ਮਸਾਨ ਭੂਮਿਕਾ ਦੀ ਨਿਆਈ ਹਨ।
ਭੂਤ ਵਸੈ ਤਿੰਨ ਮਾਂ,
ਜਿਹੜੇ ਆਦਮੀ ਜਿਉਂਦੇ ਪ੍ਰੇਤ ਵਸਦੇ ਆ, ਭੂਤ ਰਹਿੰਦੇ ਆ, ਉੱਥੇ ਕਲਮੈ ਪ੍ਰੇਤ ਜਿਨੀ ਰਾਮ ਨਾ ਪਛਾਤਾ, ਉਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ।
ਕਬੀਰ ਗੂੰਗਾ ਹੂਆ ਬਾਵਰਾ,
ਕਬੀਰ ਸਾਹਿਬ ਜੀ ਗੁਰੂ ਸਾਹਿਬ ਦੇ ਪ੍ਰੇਮ ਦੇ ਤੀਰਾਂ ਦੀ ਬਾਬਤ ਕਹਿੰਦੇ ਹੈ, ਕਹਿੰਦੇ ਭਾਈ ਮੈਂ ਗੁੰਗਾ ਹੋ ਗਿਆ ਆਪਣੇ ਹੰਕਾਰ ਦੇ ਬਚਨ ਕਹਿਣ ਵੱਲੋਂ, ਅਤੇ ਬਾਵਰਾ ਮਸਤਾਨਾ ਹੋ ਗਿਆ ਦੁਨੀਆਂ ਦੀਆਂ ਸਿਆਣਪਾਂ ਵੱਲੋਂ,
ਬਹਿਰਾ ਹੂਆ ਕਾਂ,
ਅਤੇ ਲੋਕਾਂ ਦੀ ਉਸ ਨਿੰਦਿਆ ਸੁਣਨ ਵੱਲੋਂ ਬੋਲਾ ਹੋ ਗਿਆ ਕੰਨਾਂ ਤੋਂ, ਮੈਂ ਤਾਂ
ਬਾਗੋ ਤੇ ਪਿੰਗਲ
ਪਹਿਰਾ ਕਰਕੇ ਕੁਸੰਗਤ ਜਾਣ ਵੱਲੋਂ ਮੈਂ ਪਿੰਗਲਾ ਹੋ ਗਿਆ ਹਾਂ,
ਮਾਰਿਆ ਸਤਿਗੁਰ
ਸਤਿਗੁਰਾਂ ਦਾ ਇਹੋ ਜਿਹਾ ਪ੍ਰੇਮ ਦਾ ਤੀਰ, ਸੱਚੇ ਪਾਤਸ਼ਾਹ ਬੁੱਧ ਰੂਪੀ ਕਮਾਨ ਚੋਂ ਖਿੱਚ ਕੇ ਮਾਰਿਆ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਇਹੋ ਜਿਹਾ ਤੀਰ ਮਾਰਿਆ, ਮੈਂ ਲਟੂਹਾ ਹੋ ਗਿਆ, ਮਸਤ ਹੋ ਗਿਆ, ਹੁਣ ਪੈਰਾਂ ਕਰਕੇ ਸਤਸੰਗ ਚ ਕੁਸੰਗ ਚ ਨਹੀਂ ਕਦੇ ਜਾਂਦਾ, ਅਤੇ ਮਨ ਕਰਕੇ ਕਿਸੇ ਪ੍ਰਕਾਰ ਦਾ ਸਾਧ ਸੰਗਤ ਜੀ ਦੁਨੀਆਂ ਦੀਆਂ ਸਿਆਣਪਾਂ ਨੂੰ ਨੀਚੇ ਦਬਦਾ ਬਾਵਰਾ ਹਾਂ, ਇਹੋ ਜਿਹਾ ਮਸਤਾਨਾ ਹਾਂ, ਅਤੇ ਕੰਨਾਂ ਕਰਕੇ ਇਹਦੀ ਨਿੰਦਿਆ ਨਹੀਂ ਸੁਣਦਾ, ਮੂੰਹ ਕਰਕੇ ਕੋਈ ਕੁਵਚਨ ਨਹੀਂ ਕਿਸੇ ਨੂੰ ਕਹਿੰਦਾ, ਇਸ ਪ੍ਰਕਾਰ ਦਾ ਸੱਚੇ ਪਾਤਸ਼ਾਹ ਨੇ ਮੈਨੂੰ ਪਿੰਗਲਾ ਕਰ ਦਿੱਤਾ ਹੈ, ਹੁਣ ਇਸ ਤਰ੍ਹਾਂ ਦਾ ਮਸਤਾਨਾ ਹੋ ਗਿਆ ਹਾਂ ਮੈਂ, ਇਹ ਮੇਰੇ ਅੰਗ ਜਿਹੜੇ ਸੀ ਦੂਜੇ ਪਾਸੇ ਕੁਸੰਗਤ ਵੱਲ ਨਹੀਂ ਚੱਲਦੇ,
ਮਾਰਿਆ ਸਤਿਗੁਰ
ਸਤਿਗੁਰਾਂ ਨੂੰ ਪ੍ਰੇਮ ਦਾ ਤੀਰ ਐਸਾ ਮਾਰਨਾ ਕੀਤਾ ਉਪਦੇਸ਼ ਕਾ ਦੇ ਕੇ,
ਕਬੀਰ ਸਤਿਗੁਰ
ਸਹਿਬ ਕਬੀਰ ਜੀ ਕਹਿੰਦੇ ਸਤਿਗੁਰੂ ਸਾਹਿਬ ਜੀ ਇਹ ਜੇ ਸੂਰਬੀਰ ਬਹਾਦਰ ਹਨ,
ਵਾਹਿਆ ਬਾਣ ਜੋ ਏਕ,
ਕੋਈ ਤੀਰ ਰੂਪੀ ਬਚਨ ਰੂਪੀ ਤੀਰ ਬਾਹ ਦਿੱਤਾ ਸੱਚੇ ਪਾਤਸ਼ਾਹ ਨੇ,
ਲਾਗਤ ਹੀ ਪੋਏ ਗਿਰ ਪਰਿਆ,
ਮੈਂ ਲੱਗਣ ਸਾਰੀ ਖਿਮਾ ਰੂਪੀ ਧਰਤੀ ਚ ਅਤੇ ਭੂਮਾ ਰੂਪ ਬ੍ਰਹਮ ਰੂਪੀ ਧਰਤੀ ਚ ਗਿਰ ਪਿਆ ਹਾਂ ਸੰਦੇਹ ਮਾਨ ਵੱਲੋਂ,
ਪਰਾ ਕਰੀ ਜੇ ਛੇ,
ਮੇਰੇ ਕਾਲਜੇ ਚ ਵਿਰਾਗ ਰੂਪੀ ਛੇਕ ਪੈ ਗਿਆ, ਪ੍ਰੇਮ ਰੂਪੀ ਛੇਕ ਪੈ ਗਿਆ ਹੈ, ਹੁਣ ਵਿਰਾਗ ਥੰਮਿਆ ਨੀ ਜਾਂਦਾ, ਮੇਰਾ ਮਨ ਤਾਂ ਬਹੁਤ ਬਰਾ ਗਿਆ ਹਰਨੈਣ ਰਸ ਪਿੰਨੇ,
ਕਬੀਰ ਨਿਰਮਲ ਬੂੰਦ ਆਕਾਸ਼,
ਸਾਹਿਬ ਕਬੀਰ ਜੀ ਕਹਿੰਦੇ ਆ ਉਜਲ ਜਿਸ ਪ੍ਰਕਾਰ ਆਕਾਸ਼ ਵਿਚ ਬੱਦਲਾਂ ਦੀ ਜਿਹੜੀ ਬੂੰਦ ਹੈ ਨਿਰਮਲ ਸੁੱਧ,
ਪਰ ਗਈ ਭੂਮ ਵਿਕਾਰ,
ਜੇ ਉਹ ਧਰਤੀ ਵਿਚ ਪੈ ਜਾਵੇ, ਵਿਕਾਰ ਭੈੜੀ ਕਲਰ ਵਾਲੀ ਧਰਤੀ ਹੈ ਜਿਹੜੀ, ਜਿੱਥੇ ਬੇਕਾਰ ਹੋਇਆ ਕੋਈ ਖੇਤੀ ਨੀ ਪੈਦਾ ਹੁੰਦੀ, ਉੱਥੇ ਜੇ ਪੈ ਜਾਵੇ,
ਪਰ ਗਈ ਭੂਮ ਵਿਕਾਰ,
ਵਿਕਾਰ ਕਲਰ ਵਾਲੀ ਧਰਤੀ ਚ ਪੈ ਗਈ ਆਕਾਸ਼ ਦੀ ਉਜਲ ਬੱਦਲ ਦੀ ਬੂੰਦ,
ਬਿਨ ਸੰਗਤ ਇਓ ਮਾਨ,
ਉਹ ਵੇਖ ਲੋ ਜਿਹੜੀ ਭੂਮਿਕਾ ਕਲਰ ਦੀ ਭੂਮਾ ਕਾਲੀ ਧਰਤੀ ਆ ਉਖਰ, ਉਹ ਧਰਤੀ ਚੰਗੀ ਤੋਂ ਮੈਂ ਉਹ ਮੰਨੀ ਦੀ ਹੈ,
ਹੋਈ ਗਈ ਪਾਠਸ਼ਾਹ,
ਜਿਵੇਂ ਪਾਠ ਚ ਪੈ ਕੇ ਸਵਾਹ ਹੋ ਜਾਵੇ ਸੌਂਤੀ ਬੂੰਦ ਹੀ ਜੀ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ,
ਕਬੀਰ ਨਿਰਮਲ ਬੂੰਦ ਆਕਾਸ਼,
ਸਾਧ ਸੰਗਤ ਜੀ ਨਿਰਮਲ ਆਕਾਸ਼ ਜੋ ਚਿਦਾ ਆਕਾਸ਼ ਬ੍ਰਹਮ ਹੈ, ਉਹਦੇ ਚ ਬੱਦਲ ਦੀ ਨਿਆਈ ਸਤਿਗੁਰੂ ਸਾਹਿਬ ਜੋ ਪਾਪਾਂ ਦੀਆਂ ਮੈਲਾਂ ਨੂੰ ਮੇਟਣ ਵਾਲੇ ਉਜਲ ਹਨ, ਉਹਨਾਂ ਦੀ ਸਿੱਖਿਆ ਰੂਪੀ ਸਵਾਤੀ ਬੂੰਦ,
ਪਰ ਗਈ ਭੂਮ ਵਿਕਾਰ,
ਵਿਕਾਰਾਂ ਵਾਲੇ ਕੌਣ ਹੈ, ਨਿਸਰਦਕ ਲੋਕ ਜਿਹੜੇ ਹੈ ਉਹ ਉਖਰ ਦੀ ਨਿਆਈ ਕਲਰੀ ਧਰਤੀ ਦੀ ਨਿਆਈ ਅਸਰਦਾ ਤੋਂ ਹੀਣੇ ਪੁਰਖ, ਵਿਕਾਰੀ ਪੁਰਖਾਂ ਦੀ ਬੁੱਧੀ ਵਿੱਚ ਉਹ ਸਿੱਖਿਆ ਰੂਪੀ ਬੂੰਦ ਜਦੋਂ ਪਈ,
ਬਿਨ ਸੰਗਤ ਇਹੋ ਮਨ,
ਬਿਨਾ ਸਤਸੰਗਤ ਤੋਂ ਇਸ ਪ੍ਰਕਾਰ ਉਹ ਮੰਨੇ ਗਏ ਧਾਰਨ ਸ਼ਕਤੀ ਤੋਂ ਹੀਣੇ,
ਹੋਏ ਗਈ ਪਾਠਸ਼ਾਹ,
ਜਿਵੇਂ ਪਾਠ ਚ ਪੈ ਕੇ ਸਵਾਹ ਹੋ ਜਾਂਦੀ ਹੈ, ਐ ਈਰਖਾ ਕ੍ਰੋਧ ਰੂਪੀ ਪਾਠ ਤ੍ਰਿਸ਼ਨਾ ਰੂਪ ਪਾਠ ਚ ਪੈ ਕੇ ਸਵਾਹ ਹੀ ਉਹਨਾਂ ਦੀ ਜ਼ਿੰਦਗੀ ਹੋ ਗਈ, ਵਿਸ਼ਾ ਰੂਪ ਪਾਠ ਚ ਪੈ ਕੇ ਸਵਾਹ ਹੋ ਗਏ ਉਹ,
ਕਬੀਰ ਨਿਰਮਲ ਬੂੰਦ ਆਕਾਸ਼,
ਸਾਹਿਬ ਕਬੀਰ ਜੀ ਕਹਿੰਦੇ ਆ ਜਿਹੜੀ ਉਜਲ ਆਕਾਸ਼ ਚਿਦਾ ਆਕਾਸ਼ ਬ੍ਰਹਮ ਦੀ ਵਿੱਚੋਂ ਗੁਰੂ ਰੂਪ ਬੱਦਲ ਦੀ ਨਿਰਮਲ ਉਜਲ ਸਵਾਤੀ ਬੂੰਦ ਜੀਵ ਇਸਦੀ ਭੇਦ ਸਿੱਖਿਆ ਰੂਪ,
ਲੀਨੀ ਭੂਮ ਮਿਲਾ,
ਜਿਨ੍ਹਾਂ ਦੀ ਸ਼ੁੱਧ ਧਰਤੀ ਨੂੰ ਮੇਲ ਲਈ ਹੈ, ਸ਼ੁੱਧ ਬੁੱਧੀ ਰੂਪ ਧਰਤੀ ਜਿਨ੍ਹਾਂ ਨੂੰ ਮੇਲ ਲਈ ਹੈ, ਉਹਨਾਂ ਨੇ ਧਾਰਨ ਵਾਲਿਆਂ ਨੂੰ ਭੂਮਾ ਰੂਪ ਬ੍ਰਹਮ ਨੇ ਆਪਦੇ ਚ ਮੇਲ ਲਿਆ ਹੈ,
ਅਨਕ ਸਿਆਣੇ ਪਚ ਗਏ,
ਅਨੇਕਾਂ ਸਿਆਣਕ ਨਿਆਣੇ ਨਿਆਇਕ ਆਦਿਕ ਜਿਹੜੇ ਕਹਿੰਦੇ ਸੀ ਜੀਵ ਇਸਦਾ ਭੇਦ ਹੈ ਉਹ ਸਰਬੱਗ ਹੈ ਅਲਪੱਗ ਹੈ, ਅਤੇ ਜਿਵੇਂ ਅੱਗ ਦਾ ਤੇ ਪਾਣੀ ਦਾ ਮੇਲ ਨੀ, ਇਸ ਪ੍ਰਕਾਰ ਜੀਵ ਅਲਪੱਗ ਹੈ, ਇਹ ਬ੍ਰਹਮ ਨਾਲ ਏਕਤਾ ਨੀ ਹੋ ਸਕਦੀ, ਪ੍ਰਮਾਣੂਆਂ ਤੋਂ ਸ੍ਰਿਸ਼ਟੀ ਮੰਨੀ ਬੈਠੇ ਹੈ, ਇੱਕ ਦੇਸੀ ਈਸ਼ਰ ਨੂੰ ਮੰਨਦੇ ਹਨ, ਇਸ ਪ੍ਰਕਾਰ ਅਨੇਕਾਂ ਸਿਆਣੇ ਨਿਆਇਕ ਜੁਗਤੀ ਪ੍ਰਧਾਨ
ਪਚ ਗਏ,
ਹੰਭ ਗਏ ਉਹਨਾਂ ਦੇ ਭੇਦ ਦ੍ਰਿਸ਼ਟੀ ਪੈਦਾ ਕਰਨ ਵਾਸਤੇ,
ਨਾ ਨਿਰਵਾਰੀ ਜਾ,
ਉਹ ਨਾਮ ਦੇ ਅਭਿਆਸ ਵਾਲਿਆਂ ਚ ਇੰਨਾ ਪ੍ਰਪੱਕ ਹੋਇਆ ਹੋਇਆ ਉਹਨਾਂ ਦੇ ਤਾਂ ਹੀ ਨੀ ਪੈਂਦਾ ਇਹ ਭੇਦਵਾਦੀਆਂ ਨੀ ਜੁਗਤੀਆਂ ਦਾ, ਉਹ ਏਕਤਾ ਜਿਹੜੀ ਹੋਈ ਹੈ ਬ੍ਰਹਮ ਦੇ ਨਾਲ ਉਹਨੂੰ ਨਿਵਿਰਤ ਨੀ ਕੋਈ ਕਰ ਸਕਦੇ, ਐਸੀ ਏਕਤਾ ਪ੍ਰਾਪਤ ਸਦਾ ਬ੍ਰਹਮ ਰੂਪ ਹੀ ਲੀਨ ਹੁੰਦੇ ਰਹਿੰਦੇ ਹੈ, ਕਿਸੇ ਦੀਆਂ ਜੁਗਤੀਆਂ ਦਾ ਤਾਂ ਹੀ ਨੀ ਪੈਂਦਾ ਚਿੱਤ ਚ, ਕਦੇ ਵਿਖੇਪ ਸ਼ਕਤੀ ਨੀ ਹੁੰਦੀ, ਕਦੇ ਨਨਾਤ ਨੀ ਉਹਨਾਂ ਦੇ ਅੰਦਰ ਫੁੱਟਦਾ, ਇਹੋ ਜਿਹਾ ਆਨੰਦ ਪ੍ਰਾਪਤ ਹੋ ਗਿਆ ਹੈ।